ਅਤੇ ਭਾਈ ਲਹਿਣਾ ਜੀ ਨੇ ਵੀ ਆ ਕੇ ਇਸ਼ਨਾਨ ਕਰਿਆ ਅਤੇ ਉਹਨਾਂ ਦੇ ਪਿੱਛੇ ਬੈਠ ਕੇ ਸਮਝਣ ਦਾ ਯਤਨ ਕਰਿਆ, ਕਿਉਂਕਿ ਕੁਛ ਜੋ ਸ਼ਬਦ ਸਨ ਕੰਨਾਂ 'ਚ ਪਏ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸਮਝ ਲਿਆ ਵੀ ਇਹ ਕੀ ਕਹਿੰਦੇ ਨੇ, ਆਪੇ ਬੀਜ ਆਪੇ ਹੀ ਖਾਓ, ਇਹ ਵੀ ਸਮਝ 'ਚ ਆ ਗਈ। ਹੋਰ ਵੀ ਸਮਝਣ ਦਾ ਯਤਨ ਕੀਤਾ। ਆਸਾ ਜੀ ਦੀ ਵਾਰ ਪੜ੍ਹਨੀ ਸ਼ੁਰੂ ਕਰ ਦਿੱਤੀ। ਉਸ ਵੇਲੇ ਸਲੋਕ ਅਤੇ ਪੌੜੀਆਂ ਹੀ ਸਨ, ਬੜੇ ਰਹਾ ਦੇ ਨਾਲ ਹੌਲੀ ਹੌਲੀ ਪੜ੍ਹਦੇ, ਅਤੇ ਆਪ ਜੀ ਨੇ ਬਹੁਤ ਸਮਝਣ ਦਾ ਯਤਨ ਕਰਿਆ। ਫਿਰ ਮੇਲ ਹੋਇਆ ਦੂਜੇ ਵਾਰੀ, ਫਿਰ ਆਪ ਨੇ ਸਮਝਣ ਦਾ ਯਤਨ ਕਰਿਆ, ਬਾਣੀ ਸੁਣਨ ਦਾ ਮਨ ਵਿੱਚ ਇਰਾਦਾ ਕਰ ਲਿਆ। ਉਚੇਚਾ ਜਾ ਕੇ ਭਾਈ ਜੋਧ ਕੋਲ ਜਾਂਦੇ ਨੇ। ਕੁਛ ਮਨ ਦੇ ਅੰਦਰ ਸਮਝ ਪਈ ਵੀ ਇੱਥੋਂ ਰਸਤਾ ਲੱਭਦਾ ਨਜ਼ਰ ਆਉਂਦਾ। ਇੰਨਾ ਤਾਂ ਉਹ ਜਾਣਦੇ ਸੀ ਕਿ ਮਨੁੱਖ ਜਾਮਾ, ਜਦ ਤੱਕ ਗਿਆਨ ਨਹੀਂ ਹੁੰਦਾ ਉਨੀ ਦੇਰ ਤੱਕ ਮੁਕਤੀ ਨਹੀਂ ਹੁੰਦੀ, ਜਦ ਤੱਕ ਪੂਰਨ ਗੁਰੂ ਸਮਰੱਥ ਗੁਰੂ ਨਹੀਂ ਮਿਲਦਾ ਗਿਆਨ ਨਹੀਂ ਹੁੰਦਾ। ਸੋ ਪਹਿਲਾਂ ਗੁਰੂ ਹੈ, ਗੁਰੂ ਦੇ ਵਚਨਾਂ ਤੋਂ ਮੁਕਤੀ ਹੈ, ਮੁਕਤੀ ਤੋਂ ਫਿਰ ਜੰਮਣ ਮਰਨ ਦਾ ਚੱਕਰ ਘੱਟ ਹੁੰਦਾ, ਇਹ ਸਾਰੀ ਗੱਲ ਸਮਝਦੇ ਸੀ। ਉਹਨਾਂ ਦਿਨਾਂ 'ਚ ਇੱਕ ਰਿਵਾਜ਼ ਸੀ ਕਿ ਪਿਤਾ ਪੁਰਖ ਹੀ ਗੁਰੂ ਬਣਾ ਕਰਿਆ ਕਰਦੇ ਸੀ, ਹਰੇਕ ਦਾ ਗੁਰੂ ਹੁੰਦਾ, ਲੇਕਿਨ ਸਮਰੱਥ ਗੁਰੂ ਨਹੀਂ ਸੀ। ਧਰਤੀ ਦੇ ਉੱਤੇ ਇੰਨਾ ਪਾਪ ਪਸਰ ਗਿਆ ਸੀ, ਕੋਈ ਥੰਮਣ ਵਾਲਾ ਨਹੀਂ ਸੀ ਉਸ ਵੇਲੇ, ਕੋਈ ਨਾ ਥੰਮੇ ਸਾਧਵਿਨ ਸਾਧਨਾ ਦਿਸਿਆ ਜੱਗ ਵਿੱਚ ਪੋਆ। ਕਹਿੰਦੇ ਕੋਈ ਪੂਰਾ ਨਹੀਂ ਸੀ ਜਿਹੜਾ ਇਹ ਧਰਤੀ ਦੇ ਪਾਪ ਥੰਮ ਦਿੰਦਾ, ਅਗਿਆਨਤਾ ਨੂੰ ਥੰਮ ਦਿੰਦਾ। ਹਨੇਰੀ ਜੋ ਆਈ ਹੋਈ ਸੀ, ਬਹੁਤ ਗਵਾਰ ਵੱਡਾ ਪਿਆ ਹੋਇਆ ਸੀ ਨਾਸਤਰਾ ਦਾ, ਉਹਦੇ ਵਿੱਚ ਕੋਈ ਪ੍ਰਕਾਸ਼ ਕਰ ਦਿੰਦਾ, ਧੁੰਦ ਮਿਟਾ ਦਿੰਦਾ, ਇਸਾ ਸੰਸਾਰ 'ਤੇ ਨਜ਼ਰ ਨਾ ਆਉਣ ਕਰਕੇ ਆਪਦੀ ਤਲਾਸ਼ ਤਲਾਸ਼ ਸੀ। ਲੇਕਿਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਜੋ ਤਲਾਸ਼ ਸੀ ਉਹ ਬਹੁਤ ਜ਼ਿਆਦਾ ਸੀ। ਆਪ ਮੌਕਾ ਦੇਖਦੇ ਸੀ ਕਿ ਕੋਈ ਜੇ ਪੂਰਾ ਮਿਲ ਗਿਆ ਤਾਂ ਕਿਸਮਤ ਜਾਗ ਪਏਗੀ, ਲੇਕਿਨ ਬਹੁਤਾ ਰੁੱਖ ਉੱਧਰਲੇ ਪਾਸੇ ਹੋਣ ਕਰਕੇ ਧਾਰਨਾ ਪੱਕ ਗਈ ਸੀ ਮਨ ਦੀ, ਅਤੇ ਦੇਵੀ ਦੀ ਪੂਜਾ ਕਰਨੀ, ਭੇਟਾਂ ਗਾਉਣੀਆਂ, ਇਸੇ ਨੂੰ ਬੜਾ ਭਾਰਾ ਕੀਰਤਨ ਸਮਝ ਕੇ ਸੰਤੁਸ਼ਟ ਰਹਿੰਦੇ ਸੀ। ਲੇਕਿਨ ਅੱਜ ਜਦ ਆਪਨੇ ਸੁਣਿਆ, ਬਾਣੀ ਸੁਣੀ, ਉਸ ਵੇਲੇ ਆਪਦੇ ਮਨ ਦੇ ਅੰਦਰ ਬਹੁਤ ਕਿਸਮ ਦੇ ਖਿਆਲ ਨਵੇਂ ਜਾ ਗਏ। ਉਸੇ ਵੇਲੇ ਆਪ ਜੀ ਦੇ ਕੰਨਾਂ ਦੇ ਅੰਦਰ ਐਸੀ ਆਵਾਜ਼ ਪਈ,
ਸਾਰੇ ਕੂੜਾ ਹੋ ਗਿਆ
ਅੱਖਰ, ਸਮਾਜ ਦੀ ਹਾਲਤ, ਰਾਜ ਦੀ ਹਾਲਤ, ਗੁਰੂਆਂ ਦੀ ਹਾਲਤ, ਧਰਮੀ ਚ ਧਰਮੀਆਂ ਦੀ ਹਾਲਤ, ਗਾਉਣ ਵਾਲਿਆਂ ਦੀ ਹਾਲਤ। ਕਹਿੰਦੇ ਕੋਈ ਪਰਮੇਸ਼ੁਰ ਦੀ ਭਗਤੀ ਨਹੀਂ ਕਰਦਾ ਹੈ। ਗਿਆਨੀ ਨੱਚੈ, ਗਿਆਨੀ ਜਿਹੜਾ ਹੈ ਗਿਆਨ ਦੇਣ ਵਾਲਾ, ਉਹ ਨਾਚ ਕਰ, ਵਾਧਾ ਗਾਵੈ। ਗਾਉਂਦਾ ਕੀ ਹੈ? ਬ੍ਰਹਮ ਤੇ ਏਕਤਾ ਦਾ ਨਹੀਂ ਗਾ ਰਿਹਾ, ਕੋਈ ਪਿਆਰ ਦਾ ਗੀਤ ਨਹੀਂ ਗਾ ਰਿਹਾ, ਲੜਾਈ ਝਗੜੇ ਦਾ ਗਾ ਰਿਹਾ ਵੀ ਫਲਾਣੇ ਰਾਜੇ ਨੇ ਇਹ ਹੱਲਾ ਕਰਿਆ, ਉਹਦੀਆਂ ਫੌਜਾਂ ਇਹ ਲੜੀਆਂ, ਵਾਦ ਨੂੰ ਗਾਉਂਦਾ। ਯੋਧਾ ਕਾ ਵਿਚਾਰ, ਜਿਹੜੇ ਦੁਨੀਆਂ ਦੇ ਵਾਸਤੇ ਲੜਕੇ ਮਰੇ ਨੇ ਉਹਨਾਂ ਦਾ ਵਿਚਾਰ ਕਰ, ਉਹਨਾਂ ਸੂਰਮਿਆਂ ਦਾ ਨਹੀਂ ਕਰਦਾ ਜਿਨ੍ਹਾਂ ਨੇ ਨਾਮ ਦੇ ਵਾਸਤੇ ਬੜੀਆਂ ਬੜੀਆਂ ਕਮਾਈਆਂ ਕੀਤੀਆਂ। ਦੁਨੀਆਂ ਦੀਆਂ ਪ੍ਰਾਪਤੀਆਂ ਕਰਨ ਵਾਲਿਆਂ ਨੂੰ ਗਾਉਂਦਾ। ਮੂਰਖ ਪੰਡਿਤ ਹਿਕਮਤ ਹੁਜਤ, ਹੁਜਤਾਂ ਤਰਕਾਂ ਦੇ ਨਾਲ ਗੱਲ ਸਿੱਧ ਕਰਦੇ ਨੇ, ਅਤੇ ਮੂਰਖਤਾਈ ਦੀ ਹੱਦ ਹੋ ਗਈ ਹੈ। ਸੰਜੈ ਕਰੈ ਪਿਆਰ, ਪੈਸੇ ਜੋੜਨ ਤੱਕ ਪਿਆਰ ਪਿਆ ਹੋਇਆ। ਧਰਮੀ ਧਰਮ ਕਰੈ ਗਵਾਵੈ, ਮੰਗੈ ਮੋਖ ਦੁਆ। ਧਰਮ ਕਰਕੇ ਆਪਣੇ ਆਪ ਨੂੰ ਨਸ਼ਰ ਕਰਦਾ, ਮੈਂ ਕਰਿਆ, ਮੈਂ ਇੰਨਾ ਦਾਨ ਦਿੱਤਾ, ਫਿਰ ਉਹਦੇ ਬਦਲੇ ਮੋਖ ਦੁਆਰ ਮੰਨਦਾ। ਮਹਾਰਾਜ ਕਹਿੰਦੇ ਮਿਲ ਜੂ ਤੈਨੂੰ, ਜਤੀ ਸਦਾ ਵੈ ਜੁਗਤ ਨਾ ਜਾਣੈ, ਛੱਡ ਵੈ ਕਰਵਾਰ। ਸਭ ਕੋ ਪੂਰਾ ਆਪੇ ਆਖੈ, ਘੱਟ ਨਾ ਕੋਈ ਆਖੈ। ਜਤੀ ਬਣ ਗਿਆ, ਘਰ ਬਾਰ ਛੱਡ ਦਿੱਤਾ, ਫਿਰ ਜਤ ਨਹੀਂ ਰਹਿੰਦਾ। ਕਹਿੰਦੇ ਸਾਰੇ ਹੀ ਕਹਿੰਦੇ ਨੇ ਮੈਂ ਪੂਰਾ, ਮੈਂ ਪੂਰਾ, ਮੇਰਾ ਧਰਮ ਪੂਰਾ, ਮੇਰੇ ਖਿਆਲ ਪੂਰੇ ਨੇ। ਹੁਣ ਦੱਸੋ ਪੂਰਿਆਂ ਦੇ ਵਿੱਚ ਚੀਜ਼ ਕਿਵੇਂ ਪਾਈ ਜਾਵੇ? ਉਹ ਤਾਂ ਪਹਿਲਾਂ ਹੀ ਭਰੇ ਹੋਏ ਨੇ, ਖਾਲੀ ਹੋਣ ਵਸਤੂ ਅੰਦਰ ਵਸ ਸਮਾਵੇ, ਦੂਜੀ ਹੋਵੇ ਪਾਸ। ਐਸੀ ਹਾਲਤ ਦੇਖ ਕੇ ਹੌਲੀ ਹੌਲੀ ਸਾਰੀ ਆਸਾ ਜੀ ਦੀ ਵਾਰ ਸਰਵਣ ਕੀਤੀ। ਜਿੱਤ ਸੇਵੀਐ ਸੁੱਖ ਪਾਈਐ, ਸੋ ਸਾਹਿਬ ਸਦਾ ਸੰਭਾਲੀ। ਜਿੱਤ ਕੀਤਾ ਪਾਈਐ ਆਪਣਾ, ਸਰਕਾਰ ਬੁਰੀ ਕਿਉਂ ਕਰੀ? ਮੰਦਾ ਮੂਲ ਨਾ ਕੀ ਚਾਹੀ, ਦੇ ਲੰਮੀ ਨਦਰ ਨਿਹਾਲ। ਜੋ ਸਾਹਿਬ ਨਾਲ ਨਾ ਹਾਰੀਏ, ਤੇ ਵੇਹਾ ਪਾਸਾ ਟਾਲੀਏ, ਇਜਲਾਹੇ ਉੱਪਰ ਕਰੀਏ। ਵਿਚਾਰ ਮਨ ਵਿੱਚ ਰਹਿ ਗਈ ਜਦੋਂ ਆਪ ਪਾਠ ਕਰ ਚੁੱਕੇ। ਉਸ ਵੇਲੇ ਕਹਿਣ ਲੱਗੇ ਭਾਈ ਜੋਧ, ਆਪਨੇ ਜੋ ਇਹ ਵਿਸ਼ਨ ਪਦੇ ਗਾਏ ਨੇ ਜਾਂ ਕੋਈ ਵਾਕ ਬਾਣੀ ਗਾਈ ਹੈ, ਇਹ ਕਿਸ ਦੀ ਹੈ? ਇਹ ਤਾਂ ਕਪਾਟ ਖੋਲਦੀ ਜਾਂਦੀ ਹੈ, ਅਤੇ ਮੇਰੇ ਅੰਦਰ ਤਾਂ ਇਸਨੇ ਬਹੁਤ ਹਿਲਜੁਲ ਪੈਦਾ ਕਰ ਦਿੱਤੀ। ਸਾਡੇ ਨਹੀਂ ਕਰਦੀ ਹੈ, ਕਿਉਂਕਿ ਅਸੀਂ ਇਮਿਊਨ ਹੋ ਗਏ ਹਾਂ। ਪਹਿਲਾਂ ਪਹਿਲਾਂ ਜਦ DDT ਆਈ ਸੀ, ਮੱਛਰ ਨੂੰ ਹੀ ਮਰ ਜਾਂਦੇ ਸੀ। ਹੁਣ ਜਿਹੜੇ DDT ਵਿੱਚੋਂ ਹੀ ਮੱਛਰ ਜੰਮੇ ਨੇ, ਉਹ ਮਰਦੇ ਨਹੀਂ ਹੈ। ਇਹਨੂੰ ਇਮਿਊਨ ਕਹਿੰਦੇ ਨੇ। ਜਦੋਂ ਕਿਸੇ ਦਵਾਈ ਦਾ ਜ਼ਹਿਰ ਦਾ ਅਸਰ ਹੋਣ 'ਤੇ ਹਟ ਗਏ, ਉਹ ਇਮਿਊਨ ਹੋ ਜਾਂਦਾ, ਉਹਦੇ 'ਤੇ ਅਸਰ ਨਹੀਂ ਹੁੰਦਾ। ਇਵੇਂ ਜਿਵੇਂ ਜਦੋਂ ਕੋਈ ਰੂਟੀਨ ਬਣ ਜਾਵੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੇ ਕੋਈ ਨਵਾਂ ਬੰਦਾ ਸੁਣੇ, ਉਹ ਹੈਰਾਨ ਰਹਿ ਜਾਵੇਗਾ ਵੀ ਐਡੀ ਬੜੀ ਬਾਣੀ, ਐਡਾ ਗੋਝ ਭੇਦ ਇਹਦੇ ਵਿੱਚ ਲਿਖੇ ਹੋਏ ਨੇ। ਅਸੀਂ ਰੋਜ਼ ਸੁਣਦੇ ਹਾਂ, ਸਾਡੇ 'ਤੇ ਕੋਈ ਅਸਰ ਨਹੀਂ ਹੁੰਦਾ। ਪੜ੍ਹਨ ਵਾਲਿਆਂ ਰੋਜ਼ ਪੜ੍ਹਦੇ ਨੇ, ਉਹਨਾਂ 'ਤੇ ਕੋਈ ਅਸਰ ਨਹੀਂ ਹੁੰਦਾ, ਉਹ ਉੱਥੇ ਦੇ ਹੀ ਉੱਥੇ ਰਹਿੰਦੇ। ਇਹਨੂੰ ਕੋਲੂ ਦਾ ਵੈਲ ਕਹਿੰਦੇ ਨੇ। ਸਾਰਾ ਦਿਨ ਘੁੰਮਦਾ ਹੈ, ਲੇਕਿਨ ਜਦੋਂ ਖੋਪੇ ਖੋਲਦੇ ਨੇ ਉੱਥੇ ਹੀ ਖੜ੍ਹਾ ਹੁੰਦਾ। ਇਹੀ ਬਾਣੀ ਥੋੜ੍ਹੀ ਜਿਹੀ ਸੁਣ ਕੇ ਭਾਈ ਆਨੰਦ ਸਿੰਘ ਨੇ ਇੱਕੋ ਤੁੱਕ ਵਿਚਾਰੀ ਸੀ, ਵੀ ਜਿਹੜੇ ਆਨੰਦ ਸਾਹਿਬ ਦੀ ਐਸਾ ਕੰਮ ਮੂਲ ਨਾ ਕੀਤਾ ਜੇ ਤੰਤ ਪਛੋਤ ਆਈਏ। ਅਤੇ ਪਰਿਵਾਰ ਬਾਰੇ ਪੜ੍ਹਿਆ ਵੀ ਨਾਲ ਨਹੀਂ ਜਾਂਦਾ, ਉਸੇ ਵੇਲੇ ਵਿਰਾਗੀ ਹੋ ਕੇ ਬਹਿ ਗਿਆ। ਗੁਰੂ ਦਸਵੇਂ ਪਾਤਸ਼ਾਹ ਦੇ ਪੇਸ਼ ਕੀਤਾ, ਮਹਾਰਾਜ ਕਹਿੰਦੇ ਧੰਨ ਹੈ ਗੁਰਸਿੱਖਾ, ਧੰਨ ਹੈ ਤੂੰ, ਧੰਨ ਹੈ ਜਿਹਨੇ ਬਾਣੀ ਦੀ ਤੁੱਕ ਫੜ ਲਈ, ਹੁਣ ਦੱਸ ਕੀ ਚਾਹੁੰਦਾ? ਕਹਿੰਦਾ ਮਹਾਰਾਜ ਮੈਨੂੰ ਇਹ ਤਾਂ ਨਿਸ਼ਚਾ ਹੋ ਗਿਆ ਵੀ ਇਹ ਸੰਸਾਰ ਜਿਹੜਾ ਝੂਠ ਨਾਲ ਪਿਆਰ ਪਾ ਕੇ ਅਸੀਂ ਆਪਣੇ ਆਪ ਨੂੰ ਖਵਾ ਰਹੇ ਹਾਂ, ਅਤੇ ਮੈਂ ਸੱਚ ਨਾਲ ਪਿਆਰ ਪਾਉਣਾ ਚਾਹੁੰਦਾ, ਅਤੇ ਮੈਂ ਸੰਸਾਰ ਨੂੰ ਇੱਕ ਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਹ ਤੇਰੇ ਚੱਲੇ ਨਾਹੀਂ ਕਿਸ ਨਾਲ ਕਿਉਂ ਚਿੱਤ ਲਾਈਏ, ਐਸਾ ਕੰਮ ਮੂਲੇ ਨਾ ਕੀਚਾ ਜੇ ਤੰਤ ਪੁੱਛੋ ਤਾਈ। ਸੱਚੇ ਪਾਤਸ਼ਾਹ ਮੇਰੇ ਤੋਂ ਇਹ ਤੁਕ ਤੋਂ ਉੱਪਰ ਦੀ ਲੰਘ ਨਹੀਂ ਹੁੰਦਾ ਹੈਗਾ, ਇਹ ਮੇਰੇ ਮੂਹਰੇ ਪਹਾੜ ਬਣ ਕੇ ਖੜ ਗਈ, ਮੈਂ ਇਹਦੇ ਉੱਤੋਂ ਵੀ ਨਹੀਂ ਹੁਣ ਲੰਘ ਸਕਦਾ, ਅਤੇ ਮੈਂ ਪਰਿਵਾਰ ਨਾਲ ਕਿਵੇਂ ਚਿੱਤ ਲਾ ਲਾਂ? ਇਹਦੇ ਨਾਲ ਤਾਂ ਜਾਣਾ ਨਹੀਂ ਹੈ, ਇਹਦੇ ਨਾਲ ਚਿੱਤ ਲਾ ਕੇ ਮੇਰਾ ਸਾਰਾ ਜੀਵਨ ਬਰਬਾਦ ਹੋ ਜੂ, ਇੱਥੇ ਜੋਗਾ ਹੀ ਰਹਿ ਜੂੰ। ਬੜੀ ਮੁਸ਼ਕਲ ਦੇ ਨਾਲ ਮਾਨਵ ਜਨਮ ਪ੍ਰਾਪਤ ਹੋਇਆ, ਪਰ ਜੇ ਮੈਂ ਹੁਣ ਗਲਤ ਕੰਮ ਕਰ ਲਿਆ ਫਿਰ ਤਾਂ ਮੈਂ ਰਹਿ ਗਿਆ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ। ਕਹਿੰਦੇ ਚਾਹੁੰਦਾ ਕੀ ਹੈ ਸੱਚੇ ਪਾਤਸ਼ਾਹ? ਮੈਂ ਪਰਿਵਾਰ ਪਰਵੂਰ ਤਾਂ ਨਹੀਂ ਜਾਣਾ ਚਾਹੁੰਦਾ, ਤੇ ਮੈਂ ਤਾਂ ਬਾਹਰ ਇੱਕ ਰਸ ਨਾਮ ਜਪਣਾ ਚਾਹੁੰਦਾ। ਮਹਾਰਾਜ ਕਹਿੰਦੇ ਠੀਕ ਹੈ ਸ਼ਾਬਾਸ਼। ਇਹ ਮਾਤਾ ਪਿਤਾ ਤੇਰੇ ਕਹਿੰਦੇ ਨੇ ਵੀ ਪਰਿਵਾਰ ਵਿੱਚ ਰਹਿ। ਸੱਚੇ ਪਾਤਸ਼ਾਹ ਆਪਨੇ ਹੀ ਪ੍ਰਵਾਨ ਕੀਤਾ ਹੈ ਵੀ ਇਹ ਕੋਈ ਵੀ ਨਹੀਂ, ਇਹ ਸਭ ਪੈਸੇ ਦੇ ਗਾਹਕ ਨੇ। ਜਿੰਨਾ ਚਿਰ ਪੈਸਾ ਹੈ ਉਨਾ ਚਿਰ ਨਾਲ ਰਹਿੰਦੇ ਨੇ, ਅਤੇ ਜਦੋਂ ਪੈਸਾ ਨਾ ਹੋਇਆ ਫਿਰ ਛੱਡ ਦਿੰਦੇ ਨੇ। ਅਤੇ ਮੈਂ ਤਾਂ ਪ੍ਰਭੂ ਦੇ ਨਾਲ ਮਨ ਲਾਉਣਾ ਚਾਹੁੰਦਾ। ਮਹਾਰਾਜ ਕਹਿੰਦੇ ਚੰਗਾ ਤੂੰ ਸਾਤੋਂ ਦੋ ਗੱਲਾਂ ਸੁਣ ਲੈ, ਅਸੀਂ ਦੋਵੇਂ ਦੱਸ ਦਿੰਦੇ ਹਾਂ, ਇੱਕ ਸਾਧੂ ਦੀ ਅਤੇ ਇੱਕ ਗ੍ਰਿਸ਼ਤੀ ਦੀ। ਦੋਵੇਂ ਗੱਲਾਂ ਮਹਾਰਾਜ ਨੇ ਦੱਸੀਆਂ ਇੱਥੇ ਬੜੇ ਵਿਸਥਾਰ ਦੇ ਨਾਲ, ਇੱਥੇ ਆਪਾਂ ਵਿਚਾਰ ਕਰੀ ਸੀ। ਮਤਲਬ ਇਹ ਹੈ ਕਿ ਉਸਨੇ ਬਾਣੀ ਉਸਨੇ ਵਿਚਾਰ ਲਈ, ਬਾਣੀ ਤੋਂ ਉੱਪਰ ਦੀ ਨਹੀਂ ਲੰਘ ਸਕਦਾ। ਅਸੀਂ ਲੰਘਦੇ ਜਾਂਦੇ ਹਾਂ, ਬੇਅੰਤ ਪੜ੍ਹਦੇ ਹਾਂ, ਕੁਛ ਵੀ ਯਾਦ ਨਹੀਂ ਰਹਿੰਦਾ। ਕੋਈ ਤੁਕ ਨਹੀਂ ਹੈ ਜਿਹੜੀ ਸਾਡੇ ਉੱਤੇ 24 ਘੰਟੇ ਆਪਣਾ ਇਨਫਲੂਐਂਸ ਰੱਖੇ। ਲੇਕਿਨ ਭਾਈ ਲਹਿਣਾ ਜੀ ਐਸੇ ਨਹੀਂ ਸੀ, ਹਾਲਾਂਕਿ ਗੁਰੂ ਨਾਨਕ ਦੇਖਿਆ ਨਹੀਂ ਸੀ, ਸੁਣਿਆ ਨਹੀਂ ਸੀ, ਜੇ ਦੇਖਿਆ ਸੀ ਤਾਂ ਭੁੱਲ ਚੁੱਕੇ ਸੀ। ਕਿਉਂਕਿ ਇੱਕ ਸਮਾਂ ਸੀ ਜਿਸ ਵਕਤ ਆਪ ਨੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਵੀ ਕੀਤੇ ਸੀ। ਇਹਨਾਂ ਦੇ ਪਿਤਾ ਫੇਰੂ ਮੱਲ ਜੀ ਅਕਾਊਂਟਸ ਰੱਖਿਆ ਕਰਦੇ ਸੀ ਤਖ਼ਤ ਮੱਲ ਚੌਧਰੀ ਦੇ। ਉਹ 20-25 ਜਾਂ 30 ਪਿੰਡਾਂ ਦੇ ਚੌਧਰੀ ਸੀ। ਸਾਰਾ ਮਾਲੀਆ ਉਹਨਾਂ ਦੇ ਹੱਥਾਂ 'ਚ ਸਰਕਾਰ ਦੇ ਖਜ਼ਾਨੇ 'ਚ ਪਿਆ ਕਰਦਾ ਸੀ, ਅਤੇ ਸਾਰੇ ਖਰਚੇ ਜਿੰਨੇ ਚਕੋਤੇ ਵਗੈਰਾ ਦੇ ਰੱਖਿਆ ਕਰਦੇ ਸੀ, ਘਰ ਦਾ ਵੀ ਖਰਚਾ ਉਹਨਾਂ ਦਾ। ਅਤੇ ਇੱਕ ਵਾਰੀ ਕਾਫ਼ੀ ਪੈਸੇ ਘੱਟ ਗਏ ਅਤੇ ਉਹ ਇਸ ਦੇ ਚੌਧਰੀ ਨਾਰਾਜ਼ ਹੋ ਗਿਆ, ਉਹਨਾਂ ਨੇ ਭੋਰੇ 'ਚ ਬੰਦ ਕਰਤਾ। ਇਹਨਾਂ ਨੇ ਜਦ ਦੇਖਿਆ ਤਾਂ ਉਹਨਾਂ ਦੀ ਲੜਕੀ ਸੀ ਬਿਰਾਈ, ਉਹਦੇ ਪਾਸ ਖਡੂਰ ਸਾਹਿਬ ਪਹੁੰਚਦੇ ਨੇ, ਉੱਥੋਂ ਸਿਫਾਰਿਸ਼ ਲਈ। ਉਹ ਕਹਿੰਦੀ ਮੇਰੀ ਸਿਫਾਰਿਸ਼ ਤਾਂ ਨਹੀਂ ਚੱਲਣੀ, ਇੱਕ ਰੱਬ ਰੂਪ ਆਏ ਹੋਏ ਨੇ ਸਾਡੇ ਨੇੜੇ ਹੀ ਨੇ, ਚੱਲ ਮੈਂ ਤੈਨੂੰ ਉਹਨਾਂ ਕੋਲ ਲੈ ਚੱਲਾਂ। ਚਿੱਠੀ ਮੈਂ ਲਿਖ ਦਾਂਗੀ ਆਪਣੇ ਪਿਤਾ ਦੀ, ਪਰ ਜਿੰਨਾ ਚਿਰ ਸਾਫ ਨਾ ਹੋਵੇ ਪੁਜੀਸ਼ਨ, ਲਿਹਾਜ਼ ਨਾ ਛੱਡਿਆ, ਉਹਨਾਂ ਦੇ ਮਨ 'ਚ ਗੁਲਝ ਰਹਿ ਜਾਣੀ ਹੈ ਵੀ ਛੱਡ ਤਾਂ ਦਿੱਤਾ ਮੈਂ ਲੜਕੀ ਦੇ ਕਹੇ 'ਤੇ, ਪਰ ਇਹ ਇਮਾਨਦਾਰ ਨਹੀਂ। ਚਿੱਠਾ ਵੀ ਸਾਫ ਹੋਣਾ ਚਾਹੀਦਾ। ਗੁਰੂ ਨਾਨਕ ਪਾਤਸ਼ਾਹ ਦੇ ਪਾਸ ਲੈ ਗਏ, ਬੇਨਤੀ ਕੀਤੀ। ਮਹਾਰਾਜ ਕਹਿੰਦੇ ਕੋਈ ਨਹੀਂ ਭਾਈ, ਐਵੇਂ ਇੱਕ ਗਲਤੀ ਹੋਈ ਹੋਈ ਹੈ, ਤੁਸੀਂ ਦੁਬਾਰਾ ਅਕਾਊਂਟਸ ਚੈੱਕ ਕਰੋ, ਵਿੱਚੋਂ ਨਿਕਲਿਆ ਹੋ, ਕੁਛ ਨਹੀਂ ਹੁੰਦਾ। ਜਾ ਕੇ ਕਰਿਆ, ਤੁਹਾਨੂੰ ਗਲਤੀ ਨਿਕਲਿਆ ਹੀ, ਸਾਫ ਹੋ ਗਿਆ, ਉਹਨੂੰ ਰੂਟੀਨ ਵਿੱਚ ਲਿਆ। ਉਹ ਬਹੁਤ ਐਸੇ ਬੰਦੇ ਹੁੰਦੇ ਨੇ ਸੰਤਾਂ ਕੋਲ ਜਾਂਦੇ ਨੇ, ਵਚਨ ਹੋ ਜਾਂਦਾ, ਉਹਨੂੰ ਰੂਟੀਨ ਗਿਣਦੇ ਨੇ ਵੀ ਇਹ ਤਾਂ ਐਵੇਂ ਹੀ ਵਚਨ ਕਰੀ ਜਾਂਦੇ ਨੇ, ਮੁੜ ਉਹਨਾਂ ਨਾਲ ਕੋਈ ਵਾਹ ਨਹੀਂ ਹੁੰਦਾ, ਕੰਮ ਆਪਣਾ ਪੂਰਾ ਹੋ ਜਾਂਦਾ। ਐਸਾ ਸੰਸਾਰ ਦਾ ਰਵੱਈਆ ਹੀ ਹੈ, ਚਾਹੇ ਸੰਤ ਹੋਣ ਚਾਹੇ ਕੋਈ ਹੋਰ ਹੋਵੇ, ਜਿੰਨਾ ਚਿਰ ਕੰਮ ਕਰਦੇ ਆ ਵਜ਼ੀਰ ਵਗੈਰਾ ਹੁੰਦੇ ਨੇ, ਜਦ ਤਾਂ ਹੁੰਦੇ ਨੇ ਉਹਨਾਂ ਦਾ ਖੜਾ ਨਹੀਂ ਛੱਡਦੇ। ਜਦ ਉਹ ਥੱਲੇ ਲੈ ਜਾਣ ਫਿਰ ਡਰਦੇ ਨੇ ਵੀ ਕਿਤੇ ਪੈਸੇ ਹੀ ਨਾ ਮੰਗ ਲੈਣ ਸੱਤੇ ਆ ਕੇ, ਫਿਰ ਨਹੀਂ ਉਹਨਾਂ ਨਾਲ ਗੱਲ ਕਰਦੇ। ਸੋ ਉਸ ਵੇਲੇ ਦਰਸ਼ਨ ਕਰੇ ਸੀ ਲੇਕਿਨ ਭੁੱਲੇ ਹੋਏ ਸੀ। ਭਾਈ ਜੋਧ ਨੂੰ ਕਹਿਣ ਲੱਗੇ, ਭਾਈ ਜੋਧ ਇਹ ਜੋ ਤੂੰ ਪੜ੍ਹਦਾ ਹੈ ਮੈਂ ਬੜੇ ਧਿਆਨ ਦੇ ਨਾਲ ਸਰਵਣ ਕਰੀਆ, ਪੂਰਾ ਇੱਕ ਇੱਕ ਅੱਖਰ ਸਮਝਣ ਦਾ ਯਤਨ ਕਰਿਆ, ਅਤੇ ਮੇਰੇ ਮਨ ਵਿੱਚ ਗੱਲ ਬਹਿ ਗਈ ਅਤੇ ਮੈਨੂੰ ਐਂ ਲੱਗਣ ਲੱਗ ਗਿਆ ਵੀ ਮੇਰਾ ਰਸਤਾ ਜਿਹੜਾ ਹੈ ਉਹ ਕੋਈ ਹੋਰ ਹੈ, ਅਸਲੀ ਰਸਤਾ ਗੁਰੂ ਵਾਲਾ ਕੋਈ ਰਸਤਾ ਹੋਰ ਹੈ, ਤਾਂ ਮੈਨੂੰ ਐਂ ਤਾਂ ਦੱਸ ਇਹ ਕੌਣ ਹੈ ਜਿਹਨੇ ਇਹ ਬਾਣੀ ਰਚੀ ਹੈ, ਅਤੇ ਕਿੱਥੇ ਰਹਿੰਦਾ, ਕਿਹਾ ਜਿਹਾ ਹੈਗਾ, ਕੁਛ ਮੈਨੂੰ ਉਹਦੇ ਬਾਰੇ ਦੱਸ ਸਕਦਾ ਜੇ ਤੈਨੂੰ ਪਤਾ ਹੋਵੇ। ਭਾਈ ਜੋਧ ਕਹਿਣ ਲੱਗੇ, ਭਾਈ ਲਹਿਣਾ ਜੀ ਜਿਨ੍ਹਾਂ ਦੇ ਬਾਰੇ ਤੂੰ ਗੱਲ ਕਰਦਾ ਹੈ ਉਹ ਤਾਂ ਸਾਰਾ ਸੰਸਾਰ ਜਾਣਦਾ, ਕੋਈ ਭੁੱਲਿਆ ਹੋਇਆ ਨਹੀਂ ਹੈ ਉਹਨਾਂ, ਜਿਵੇਂ ਸੂਰਜ ਨੂੰ ਕੋਈ ਨਹੀਂ ਭੁੱਲਿਆ ਹੋਇਆ, ਇਸੇ ਤਰ੍ਹਾਂ ਗੁਰੂ ਨਾਨਕ ਨੂੰ ਕੋਈ ਨਹੀਂ ਭੁੱਲਿਆ ਹੋਇਆ। ਦੇਸ਼ਾਂ ਵਿਦੇਸ਼ਾਂ ਟਾਪੂਆਂ 'ਚ ਹਰ ਥਾਂ ਦੇ ਉੱਤੇ ਰਾਜੇ ਮਹਾਰਾਜੇ ਸਾਧੂ ਵੱਡੇ ਵੱਡੇ ਮੱਠਾਂ ਵਾਲੇ ਸਭ ਜਾਣਦੇ ਨੇ। ਕਹਿੰਦੇ ਮੈਂ ਨਹੀਂ ਸੁਣਿਆ, ਅਤੇ ਮੈਨੂੰ ਕਿਰਪਾ ਕਰਕੇ ਉਹਨਾਂ ਦੀ ਜਾਣ ਪਛਾਣ ਕਰਾਓ। ਉਸ ਵੇਲੇ ਕਹਿਣ ਲੱਗੇ ਵੀ ਉਹ ਕਰਤਾਰਪੁਰ 4 ਉਦਾਸੀਆਂ ਉਹਨਾਂ ਨੇ ਸੰਸਾਰ ਦੀਆਂ ਕਰੀਆਂ ਅਤੇ ਪੈਦਲੇ ਗਏ ਨੇ। ਇੱਕ ਅਨੁਮਾਨ ਅਨੁਸਾਰ ਅੱਜ ਦੇ ਸਿਆਣੇ ਹਿਸਾਬ ਲਾਉਂਦੇ ਨੇ ਵੀ ਉਹਨਾਂ ਨੇ 25,000 ਮੀਲ ਸਫ਼ਰ ਪੈਦਲ ਕਰਿਆ, ਲੇਕਿਨ ਉਹ ਉਸ ਵੇਲੇ ਦੇ ਨਹੀਂ ਸੀ ਲਾਉਂਦੇ। ਉਸ ਵੇਲੇ ਤਾਂ ਇਹ ਸੀ ਵੀ ਗੁਰੂ ਨਾਨਕ ਸਾਰੀ ਧਰਤੀ ਦੇ ਅਰਥ ਪਲੈਨਟ 'ਤੇ ਘੁੰਮੇ, ਜਿੱਥੇ ਤੱਕ ਵਸੋਂ ਸੀ, ਜਿੱਥੇ ਤੱਕ ਮਨੁੱਖ ਸੀ ਉੱਥੇ ਤੱਕ ਘੁੰਮੇ। ਉਹਨਾਂ ਦੀ ਬੋਲੀ ਦੇ ਅੰਦਰੇ ਜਾ ਕੇ ਵੱਡੇ ਵੱਡੇ ਜਿਹੜੇ ਸੀ ਉਹਨਾਂ ਨੂੰ ਸੇਧ ਦਿੱਤੀ। ਰਿਕਾਰਡ ਰਿਹਾ ਜਾਂ ਨਾ ਰਿਹਾ ਇਹ ਗੱਲ ਵੱਖਰੀ ਹੈ, ਲੇਕਿਨ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਜਿੱਥੇ ਤੱਕ ਵੀ ਧਰਤੀ ਸੀ ਉੱਥੇ ਤੱਕ ਗੁਰੂ ਨਾਨਕ ਪਾਤਸ਼ਾਹ ਨੇ ਜਾ ਕੇ ਆਪਣਾ ਸੰਦੇਸ਼ ਸੱਚ ਦਾ ਢੰਡੋਰਾ ਫੇਰਿਆ। ਕਿੰਨੇ ਹਜ਼ਾਰ ਮੀਲ ਚਲੇ ਗਏ ਇਹਦਾ ਕੋਈ ਅੰਦਾਜ਼ਾ ਨਹੀਂ ਹੈ। ਸੋ ਆਪ ਨੇ ਕਿਹਾ ਕਿ ਚਾਰ ਉਦਾਸੀਆਂ ਕੀਤੀਆਂ, ਉਹਦੇ ਬਾਅਦ ਆਪ, ਕਿਉਂਕਿ ਸੰਗਤ ਇੰਨੀ ਵੱਧ ਗਈ ਉਹਨਾਂ ਨੂੰ ਗਾਹਾਂ ਉਪਦੇਸ਼ ਦੇਣਾ ਹੈ ਤਾਂ ਸੈਂਟਰ ਬਣਾਇਆ ਅਤੇ ਆਪ ਕਰਤਾਰਪੁਰ ਵਿਰਾਜਦੇ ਨੇ, ਨੇੜੇ ਹੀ ਆਪਾਂ ਦਰਿਆ ਰਾਵੀ ਦੇ ਕੰਢੇ 'ਤੇ। ਅਤੇ ਅੱਗੇ ਵੀ ਮੈਂ ਤੁਹਾਨੂੰ ਇੱਕ ਦੋ ਵਾਰੀ ਗੱਲ ਕਰੀ ਆ, ਉਹ ਕਹਿੰਦੇ ਮੈਂ ਗੌਲੀ ਨਹੀਂ ਸੀ ਅਗਲੀ ਗੱਲ। ਮੈਂ ਕਿਹਾ ਵੀ ਸਹਿਜ ਸੁਭਾਅ ਬਾਤ ਕਰਦੇ ਹਾਂ, ਪਰ ਮੈਨੂੰ ਅੱਜ ਨੰਗਿਆਈ ਦਾ ਪਤਾ ਲੱਗਿਆ ਵੀ ਇਹ ਤਾਂ ਬਹੁਤ ਵੱਡੇ ਨੇ। ਤੂੰ ਮੈਨੂੰ ਇਹ ਤਾਂ ਦੱਸ ਵੀ ਉਹ ਕੌਣ ਨੇ, ਉਹਨਾਂ ਦਾ ਗੁਰੂ ਕੌਣ ਹੈ, ਪੂਰੇ ਨੇ ਕਿ ਅਧੂਰੇ ਨੇ, ਤਪੱਸਿਆ ਕੀਤੀ ਹੈ ਜਾਂ ਕਿਵੇਂ ਉਹਨਾਂ ਨੂੰ ਪ੍ਰਾਪਤੀ ਹੋਈ ਹੈ। ਕਹਿਣ ਲੱਗੇ ਵੀ ਉਹ ਤਾਂ ਤੁਸੀਂ ਗੀਤਾ ਪੜ੍ਹਦੇ ਹੋ ਨਾ, ਉਹਦੇ 'ਚ ਕ੍ਰਿਸ਼ਨ ਭਗਵਾਨ ਕਹਿੰਦੇ ਨੇ ਕਿ ਜਦੋਂ ਜਦੋਂ ਧਰਮ ਦੀ ਗਲਾਨੀ ਹੁੰਦੀ ਹੈ ਉਸ ਵੇਲੇ ਜਿਹੜੇ ਪੂਰਨ ਮਹਾਂਪੁਰਸ਼ ਨੇ ਉਹ ਸੰਸਾਰ ਦੀ ਗਲਾਨੀ ਦੂਰ ਕਰਨ ਵਾਸਤੇ ਸੰਸਾਰ 'ਚ ਆਇਆ ਕਰਦੇ। ਗੁਰੂ ਦਸ਼ਮੇਸ਼ ਪਿਤਾ ਨੇ ਵੀ ਲਿਖਿਆ ਕਿ ਜਬ ਜਬ ਹੋਤ ਰਿਸ਼ਟ ਪਾਰਾ, ਜਦੋਂ ਜਦੋਂ ਬਹੁਤ ਗਿਲਾਨੀ ਸੰਸਾਰ 'ਚ ਪੈਲ ਜਾਂਦੀ ਹੈ ਤਬ ਤਬ ਦੇ ਤਰਤ ਅਵਤਾਰਾ, ਉਸੇ ਵੇਲੇ ਦੇਹ ਧਰ ਕੇ ਅਵਤਾਰ ਆਇਆ ਕਰਦੇ ਨੇ। ਅਵਤਾਰ ਕੁਛ ਤਾਂ ਦੇਵਤੇ ਹੋਇਆ ਕਰਦੇ ਨੇ, ਕੁਛ ਵਿਸ਼ਨੂੰ ਜੀ ਦੇ ਅਵਤਾਰ ਹੋਇਆ ਕਰਦੇ ਨੇ, ਅਵਤਾਰਾਂ ਦੀ ਗਿਣਤੀ ਹੋਇਆ ਕਰਦੀ ਹੈ। ਸੋ ਆਪ ਕਹਿਣ ਲੱਗੇ ਕਿ ਗੁਰੂ ਨਾਨਕ ਪਾਤਸ਼ਾਹ ਤਾਂ ਧੁਰ ਤੋਂ ਆਏ ਹੋਏ ਨੇ ਅਤੇ ਉਹਨਾਂ ਦੇ ਬਾਰੇ ਮੈਂ ਦੱਸ ਨਹੀਂ ਸਕਦਾ, ਜੇ ਮੈਂ ਦੱਸਾਂ ਪੂਰੀ ਤਰ੍ਹਾਂ ਨਹੀਂ ਮੈਂ ਬਿਆਨ ਕਰ ਸਕਦਾ। ਲੇਕਿਨ ਜੋ ਉਹਨਾਂ ਦੇ ਬਾਰੇ ਸੰਸਾਰ ਦਾ ਖਿਆਲ ਹੈ, ਜਿਨ੍ਹਾਂ ਨੇ ਪ੍ਰਪਿਆਇਆ ਹੈ, ਉਹ ਇਸ ਤਰ੍ਹਾਂ ਨਾਲ ਫਰਮਾਨ ਕਰਦੇ। ਜਾਹਰ ਪੀਰ ਜਗਤ ਗੁਰ ਲੁਕੇ ਛੇਪੇ ਨਹੀਂ ਹੈ, ਸਾਰੇ ਸੰਸਾਰ ਦੇ ਉੱਤੇ ਜ਼ਾਹਰ ਨੇ, ਤੇ ਇੱਕ ਦੋ ਚਾਰ ਦੇ ਗੁਰੂ ਨਹੀਂ ਹੈ, ਸਾਰੇ ਸੰਸਾਰ ਦੇ ਗੁਰੂ ਨੇ। ਸਤਿਗੁਰ ਸੱਚਾ ਪਾਤਸ਼ਾਹ ਵੇ ਪ੍ਰਵਾਹ ਅਥਾ ਸੁਹਾਵਾ, ਨਾਉ ਗਰੀਬ ਨਵਾਜ ਹੈ ਵੇ ਮੁਹਤਾਜ ਨਾ ਮੋਹ ਮੁਹਾਵਾ। ਕਹਿਣ ਲੱਗੇ ਗਰੀਬ ਨਵਾਜ ਨੇ ਸਾਰੀ ਦੁਨੀਆ, ਉਹਨਾਂ ਨੂੰ ਗਰੀਬ ਨਵਾਜ ਕਹਿੰਦੀ। ਕੋਈ ਕਿਸੇ ਤੋਂ ਖੁਸ਼ਾਮਦ ਨਹੀਂ ਹੈ, ਕਿਸੇ ਤੋਂ ਕੋਈ ਚੀਜ਼ ਲੈਂਦੇ ਨਹੀਂ ਹੈ, ਨਾ ਕਿਸੇ ਮੋਹ ਦੇ ਵਿੱਚ ਫਸਦੇ ਨੇ। ਬੇਸ਼ੁਮਾਰ ਨਿਰੰਕਾਰ ਹੈ ਅਲੱਖ ਅਪਾਰ ਅਲਾਹ ਸੁਬਾਬਾ। ਕਹਿੰਦੇ ਉਹ ਬੇਸ਼ੁਮਾਰ ਹੈ ਜਿਹਨਾਂ ਦਾ ਕੋਈ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ। ਆਪ ਨਿਰੰਕਾਰ ਦਾ ਰੂਪ ਨੇ, ਅਲੱਖ ਹੈ ਅਪਾਰ ਹੈ, ਅਤੇ ਪਰਮੇਸ਼ੁਰ ਨੂੰ ਪੂਰੀ ਤਰ੍ਹਾਂ ਦੇ ਨਾਲ ਸਿਆਣਦੇ ਨੇ। ਕਾਇਮ ਦਾਇਮ ਸਾਹਿਬ ਹੀ ਹਾਜ਼ਰ ਨਾਜ਼ਰ ਵੇਦ ਕਿਤਾਬ, ਉਹਨਾਂ ਦੀ ਜੋ ਹਕੂਮਤ ਹੈ ਉਹ ਇੱਥੇ ਵੀ ਅਤੇ ਅਰਸ਼ਾਂ ਦੇ ਉੱਤੇ ਵੀ ਚੱਲ ਰਹੀ ਆ। ਅਗਮ ਗੋ ਅਡੋਲ ਤੋਲ ਹੈ ਤੋਲਣ ਹਾਰ ਨਾ ਡੰਡੀ ਛਾਬਾ। ਇੱਕ ਛੱਤ ਰਾਜ ਕਮਾਉਂਦਾ, ਇੱਕ ਰਸ ਸਾਰੀ ਸ੍ਰਿਸ਼ਟੀ ਦਾ, ਅਰਸ਼ ਦਾ ਕੁਰਸ਼ ਦਾ ਰਾਜ ਕਮਾਉਂਦਾ ਹੈ ਉਹ। ਦੁਸ਼ਮਣ ਦੂਤ ਨਾ ਸ਼ੋਰ ਸ਼ਰਾਬਾ, ਇਸ ਰਾਜ ਦੇ ਅੰਦਰ ਨਾ ਕੋਈ ਇੱਕ ਦੂਜੇ ਨਾਲ ਦੁਸ਼ਮਣੀ ਕਰਦਾ, ਨਾ ਕੋਈ ਸ਼ੋਰ ਹੈ ਨਾ ਸ਼ਰਾਬਾ। ਅਤੇ ਸਾਰੇ ਹੀ ਬੇਗਮਪੁਰਾ ਸ਼ਹਿਰ ਕੋ ਨਾਂ ਦੇ ਵਾਸੀ ਨੇ। ਆਦਲ ਅਦਲ ਚਲਾਏਂਦਾ, ਜ਼ਾਲਮ ਜ਼ੁਲਮ ਨਾ ਜ਼ੋਰ ਜ਼ਰਾਬਾ, ਅਤੇ ਇਨਸਾਫ਼ ਪੂਰਾ ਤੁਲਦਾ। ਅਤੇ ਇਹਦੇ ਵਿੱਚ ਕੋਈ ਜ਼ਾਲਮ ਨਹੀਂ, ਕਿਸੇ ਦੇ ਉੱਤੇ ਜ਼ੁਲਮ ਨਹੀਂ ਚੱਲਦਾ, ਕਿਸੇ ਦੇ ਉੱਤੇ ਜ਼ੁਲਮ ਨਹੀਂ ਚੱਲਦਾ, ਕਿਸੇ ਦੇ ਉੱਤੇ ਜ਼ੋਰ ਨਹੀਂ ਚੱਲਦਾ, ਕੋਈ ਦੁਖੀ ਨਹੀਂ ਹੈ। ਜਹਰ ਪੀਰ ਜਗਤ ਗੁਰ ਬਾਬਾ, ਗੰਗ ਬਨਾਰ ਸਿੰਧੂਆਂ ਮੁਸਲਮਾਨਾਂ ਮੱਕਾ ਕਾਬਾ। ਘਰ ਘਰ ਬਾਬਾ ਗਾਵੀ ਹੈ ਵੱਜਣ ਤਾਲ ਮਰਦਾਂਗਰ ਬਾਬਾ। ਭਗਤ ਬਛਲ ਹੋ ਆਇਆ ਪਤਤ ਉਧਾਰਨ ਅਜ ਗਾਬਾ, ਚਾਰਨ ਵਰਨ ਇੱਕ ਵਰਨ ਹੋਏ ਸਾਧ ਸੰਗਤ ਮਿਲ ਹੋਏ ਤਰਾਂ। ਕਹਿਣ ਲੱਗੇ ਪਹਿਲਾਂ ਵਰਨ ਅੱਡ ਸੀ ਨਾ, ਸਾਰੇ ਹਿੰਦੂ ਸੀ, ਖੱਤਰੀ ਸੀ, ਵੈਸ਼ ਸੀ, ਸ਼ੂਦਰ ਸੀ, ਇਕੱਠੇ ਬੈਠ ਨਹੀਂ ਸੀ ਸਕਦੇ ਇੱਕ ਥਾਂ ਦੇ ਉੱਤੇ। ਇਹਨਾਂ ਦੀ ਦਰਗਾਹ ਦੇ ਅੰਦਰ, ਇਹਨਾਂ ਦੇ ਦਰਬਾਰ ਦੇ ਅੰਦਰ ਸਾਰੇ ਇੱਕ ਲੰਗਰ 'ਚੋਂ ਪ੍ਰਸ਼ਾਦਾ ਛੱਡਦੇ ਅਤੇ ਸੰਗਤ ਵਿੱਚ ਮਿਲ ਕੇ ਪਰਮੇਸ਼ੁਰ ਦਾ ਭਜਨ ਕਰਦੇ ਆ। ਚੰਦਨ ਵਾਸ ਬਨਾਸਵਤ ਅੱਬਲ ਦੋਮ ਨਾ ਸੇਮ ਖਰਾਬਾ। ਉੱਥੇ ਕੋਈ ਅੱਬਲ ਦੋਮ ਤੇਮ ਨਹੀਂ, ਅੱਡ ਅੱਡ ਪੰਗਤਾਂ ਨਹੀਂ ਲੱਗਦੀਆਂ, ਸਾਰੇ ਇੱਕੋ ਨੇ। ਅਤੇ ਜਿਵੇਂ ਚੰਦਨ ਦੀ ਵਾਸ ਬਨਸਪਤੀ ਨੂੰ ਸਾਰਿਆਂ ਨੂੰ ਚੰਦਨ ਬਣਾ ਦਿੰਦੀ ਹੈ, ਐਂ ਗੁਰੂ ਨਾਨਕ ਦਾ ਦਰਸ਼ਨ ਅਤੇ ਉਹਨਾਂ ਦੇ ਵਚਨ ਸਭ ਨੂੰ ਚੰਦਨ ਬਣਾ ਦਿੰਦੇ ਨੇ। ਹੁਕਮ ਹੈ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੇ ਜਵਾਬਾ। ਨਾ ਦੇਵਤਿਆਂ ਦੀ ਤਾਕਤ ਹੈ, ਨਾ ਕਿਸੇ ਹੋਰ ਦੀ ਤਾਕਤ ਹੈ ਵੀ ਉਹਨਾਂ ਨੂੰ ਜਵਾਬ ਦੇ ਦੇਵੇ, ਸਾਰੇ ਹੁਕਮ ਚੱਲਦੇ ਹਨ। ਜ਼ਾਹਰ ਪੀਰ ਜਗਤ ਗੁਰ ਬਾਬਾ। ਸੋ ਇਸ ਤਰ੍ਹਾਂ ਦੇ ਨਾਲ ਆਪ ਜੀ ਨੇ ਸਾਰੀ ਗੱਲ ਸਮਝਾਈ ਕਿ ਉੱਥੇ ਸੰਗਤ ਚੱਲਦੀ ਹੈ, ਲੰਗਰ ਚੱਲਦੇ ਨੇ, ਹਰ ਵਕਤ ਸ਼ਬਦ ਦਾ ਲੰਗਰ ਚੱਲਦਾ, ਬੰਦਗੀ ਹੁੰਦੀ ਹੈ। ਨੀਚਲ ਨੀ ਨੀ ਧਰਾਏ ਹੁਣ ਸਾਧ ਸੰਗਤ ਸੱਚਖੰਡ ਸਮਿਓ। ਨੇਚੇ ਕਰਕੇ ਜਾਣੋ ਕਿ ਉੱਥੇ ਬਿਲਕੁਲ ਸੱਚਖੰਡ ਲੱਗਦਾ। ਗੁਰਮੁਖ ਪੰਥ ਚਲਾਏ ਹਨ ਸੁੱਖ ਸਾਗਰ ਬੇਅੰਤ ਅਮਿਓ। ਅਮਾਪ ਨਾਮ ਆਪਿਆ ਜਾਣ ਵਾਲਾ ਪੰਥ ਉਹਨਾਂ ਨੇ ਗੁਰਮੁਖਾਂ ਦਾ ਚਲਾਇਆ। ਸੱਚ ਸ਼ਬਦ ਅਰਾਧੀਆ ਅਗਮ ਗੋਚਰ ਲੱਖ ਪਿਓ। ਅਤੇ ਹਰ ਵਕਤ ਉੱਥੇ ਸੱਚੇ ਸ਼ਬਦ ਦੀ ਆਰਾਧਨਾ ਹੁੰਦੀ ਰਹਿੰਦੀ ਹੈ। ਚੌਂ ਵਰਨਾ ਉਪਦੇਸ਼ ਦਾ ਛੇ ਦਰਸ਼ਨ ਸਭ ਸੇਵਕ ਸੋ, ਸਾਰੇ ਸੇਵਾ ਕਰਦੇ ਨੇ ਛੇ ਦਰਸ਼ਨ, ਜੋ ਵਿਦਾਂਤ ਸ਼ਾਸਤਰ, ਪਤੰਜਲ ਨੂੰ ਮੰਨਣ ਵਾਲੇ, ਵਿਸ਼ੇਸ਼ਕ ਨੂੰ ਮੰਨਣ ਵਾਲੇ, ਸਾਖ ਨੂੰ ਮੰਨਣ ਵਾਲੇ, ਨਿਆਏ ਸ਼ਾਸਤਰ ਨੂੰ ਮੰਨਣ ਵਾਲੇ, ਸਾਰੇ ਜਾ ਕੇ ਉਹਦੀ ਸੇਵਾ ਕਰਦੇ ਨੇ ਅਤੇ ਸਾਰਿਆਂ ਨੂੰ ਉਪਦੇਸ਼ ਦਿੰਦੇ ਨੇ। ਮਿੱਠਾ ਬੋਲਣ ਨਹੀਂ ਚੱਲਣ, ਦੋ ਗੱਲਾਂ ਕਹਿੰਦੇ ਨੇ ਵੀ ਪ੍ਰੇਮੀਓ, ਜੇ ਬੋਲ ਬੋਲਣਾ ਤਾਂ ਮਿੱਠਾ ਬੋਲੇ, ਆ ਮੂੰਹ ਫਟਣਾ ਕੁਹਾੜੇ ਵਾਲੀ ਗੱਲ ਕਰਿਓ, ਕੌੜਾ ਨਾ ਬੋਲਿਓ, ਫਿੱਕਾ ਨਾ ਬੋਲਿਓ, ਫਿੱਕਾ ਦਰਗਾਹ ਸੁੱਟੀਆ ਮੂੰਹ ਥੁੱਕਾਂ ਫਿੱਕੇ। ਸੁਣਿਆ ਸੀ ਨਾ ਹੁਣੇ ਤੁਸੀਂ, ਕਹਿੰਦੇ ਹਾਂ ਮੇਰੇ ਯਾਦ, ਵੀ ਫਿੱਕਾ ਬੋਲਣ ਨੂੰ ਐਡਾ ਬੁਰਾ ਮੰਨਿਆ ਕਿ ਦਰਗਾਹ ਦੇ ਵਿੱਚ ਸਿੱਟ ਦਿੱਤਾ ਜਾਏਗਾ ਚਾਹੇ ਕੁਛ ਕਰਿਆ ਹੋਵੇ, ਇੱਕ ਕੇਵਲ ਫਿੱਕਾ ਬੋਲਣ ਦੇ ਨਾਲ। ਅਤੇ ਉੱਥੇ ਮਿੱਠਾ ਬੋਲਦੇ ਨੇ, ਫਿਰ ਕੋਈ ਉੱਥੇ ਆਕੜ ਨਹੀਂ, ਚਾਹੇ ਬਾਦਸ਼ਾਹ ਆ ਜਾਵੇ, ਚਾਹੇ ਬਿਲਕੁਲ ਗਰੀਬ ਆ ਜਾਵੇ, ਦੋਏ ਨਿਭਦੇ ਨੇ, ਉਹਦੇ ਮੂਹਰੇ ਨਿਭਦਾ ਉਹਦੇ ਮੂਹਰੇ ਨੂੰ, ਮਿੱਠਾ ਬੋਲਣ ਨਿਭ ਚੱਲਣ, ਗੁਰਮੁਖ ਭਾਓ ਭਗਤ ਅਰਥੇ। ਅਤੇ ਭਾਓ ਪਿਆਰ ਦੇ ਨਾਲ ਭਗਤੀ ਕਰਦੇ ਨੇ, ਪਿਆਰ ਦੀ। ਆਦਿ ਪੁਰਖ ਦਾ ਦੇਸ਼ ਹੈ ਅਵਨਾਸ਼ੀ ਅਤ ਅਛਲ ਛੇ, ਜਗਤ ਗੁਰੂ ਨਾਨਕ ਦੇਵ। ਅਤੇ ਉਹ ਤਾਂ ਸਾਰੇ ਸੰਸਾਰ ਦੇ ਗੁਰੂ ਨੇ, ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ, ਫਿਰ ਲੇਖਾ ਮੂਲ ਨਾ ਲਿਆ। ਅਤੇ ਜਿੰਨੇ ਵੀ ਭਗਤੀ ਦੇ ਭੰਡਾਰ ਨੇ, ਨਿਰੰਕਾਰ ਨੇ, ਸਾਰੇ ਗੁਰੂ ਨਾਨਕ ਨੂੰ ਸੌਂਪ ਦਿੱਤੇ ਨੇ, ਫਿਰ ਲੇਖਾ ਨਹੀਂ ਲਿਆ। ਕਹਿਣ ਲੱਗੇ ਉਹਨਾਂ ਦੇ ਬਚਪਨ ਤੋਂ ਹੀ, ਜੇ ਮੈਂ ਤੁਹਾਨੂੰ ਕੋਈ ਬਚਨ ਸੁਣਾਵਾਂ, ਹੈ ਟਾਈਮ ਤੁਹਾਡੇ ਕੋਲ? ਕਹਿਣ ਲੱਗੇ ਹਾਂ। ਮੇਰਾ ਜਿਉਂ ਜਿਉਂ ਤੁਸੀਂ ਸੁਣਾਉਂਦੇ ਹੋ ਗੁਰੂ ਨਾਨਕ ਦੇ ਬਾਰੇ, ਭਾਵੇਂ ਮੈਂ ਦਰਸ਼ਨ ਨਹੀਂ ਕਰੇ, ਪਰ ਮੈਨੂੰ ਐਂ ਲੱਗਣ ਲੱਗ ਗਿਆ ਵੀ ਜਿਵੇਂ ਮੇਰਾ ਅਤੇ ਉਹਨਾਂ ਦਾ ਸੰਬੰਧ ਕੋਈ ਪਿਛਲਾ ਹੀ ਹੈ। ਤਾਂ ਮੈਨੂੰ ਮੇਰੇ ਅੰਦਰ ਖਿੱਚ ਪੈਣੀ ਸ਼ੁਰੂ ਹੋ ਗਈ ਉਹਨਾਂ ਦੇ ਬਚਨ ਸੁਣ ਕੇ। ਕਹਿੰਦੇ ਜਦੋਂ ਆਪ ਦਾ ਜਨਮ ਹੋਇਆ ਸੀ ਉਸ ਵੇਲੇ ਉਹਨਾਂ ਨੇ ਆਪਣੀ ਸ਼ਕਤੀ ਮਾਤਾ ਜੀ ਨੂੰ ਦਿਖਾਤੀ ਸੀ। ਉਸ ਵੇਲੇ ਪਹਿਲਾਂ ਦਾਈ ਨੂੰ ਦਿਖਾਈ, ਦਾਈ ਹੈਰਾਨ ਹੋ ਗਈ ਵੀ ਅਣਹਦ ਧੁਨੀਆਂ ਵੱਜ ਰਹੀਆਂ, ਪ੍ਰਕਾਸ਼ ਇਹ ਪ੍ਰਕਾਸ਼ ਹੋ ਗਿਆ। ਉਹ ਵੀ ਵਿਸਮਾਦਕ ਅਵਸਥਾ 'ਚ ਆ ਗਈ ਵੀ ਇਹੋ ਜਿਹਾ ਬਾਲਕ ਅੱਜ ਥਾਈ ਨਹੀਂ ਦੇਖਿਆ, ਅਤੇ ਇੰਨਾ ਪ੍ਰਕਾਸ਼ ਅਤੇ ਇੰਨੀਆਂ ਪ੍ਰਕਾਸ਼ ਵਾਲੀਆਂ ਰੂਹਾਂ। ਉਹ ਜਦ ਬੋਲਦੀ ਹੈ ਤਾਂ ਇਹਨੂੰ ਰੂਟੀਨ ਵਿੱਚ ਲੈਂਦੇ ਨੇ ਵੀ ਐਵੇਂ ਹੀ ਕਰਦੀ ਹੈ, ਗੱਲ ਕੋਈ ਸਮਝਦਾ ਨਹੀਂ ਹੈ ਕਿਉਂਕਿ ਸਾਰਿਆਂ 'ਤੇ ਮਾਇਆ ਪਈ ਹੋਈ ਹੈ। ਸੋ ਮਾਤਾ ਜੀ ਨੇ ਜਦ ਆਪ ਦਾ ਜਨਮ ਹੋਇਆ ਉਸ ਵੇਲੇ ਕੁਝ ਸਮੇਂ ਦੇ ਵਾਸਤੇ ਆਪ ਨੀਂਦ ਚਲੇ ਗਏ ਅਤੇ ਅੰਦਰ ਜਾਗੋ ਮਿੱਟੀ 'ਚ ਕੀ ਦੇਖਦੇ ਹਾਂ ਕਿ ਬੇਅੰਤ ਰੋਸ਼ਨੀ ਹੋ ਗਈ ਗੁਰੂ ਨਾਨਕ ਪਾਤਸ਼ਾਹ ਦੇ ਦੁਆਰਾ, ਅਤੇ ਆਰਤੀ ਉਤਾਰੀ ਜਾ ਰਹੀ ਹੈ। ਵੱਡੇ ਵੱਡੇ ਦੇਵਤਾ ਆਏ ਨੇ ਆਰਤੀ ਉਤਾਰਨ ਵਾਸਤੇ, ਅਤੇ ਕੇਸਰ ਦਾ ਛਿੜਕਾਅ ਹੋ ਰਿਹਾ, ਫੁੱਲ ਪੁਸ਼ਪ ਦੇ ਨਾਲ ਪੂਜਾ ਕੀਤੀ ਜਾ ਰਹੀ ਹੈ। ਮਾਤਾ ਜੀ ਨੂੰ ਜਾਗ ਆ ਗਈ, ਜਾਗ ਆ ਕੇ ਦੇਖਦੇ ਨੇ ਵੀ ਇਹ ਕੀ ਗੱਲ, ਇੰਨਾ ਪ੍ਰਕਾਸ਼ ਅਤੇ ਇੰਨੀਆਂ ਰੂਹਾਂ, ਇੱਕਦਮ ਮਹਾਰਾਜ ਜੀ ਨੇ ਮਾਇਆ ਪਾ ਦਿੱਤੀ, ਉਹ ਅਲੋਪ ਹੋ ਗਿਆ ਅਤੇ ਉਹਨੂੰ ਉਹਨਾਂ ਨੇ ਨੀਂਦ ਸਮਝ ਲਿਆ। ਅਤੇ ਜਦੋਂ ਹੀ ਦੁੱਧ ਮੰਗ ਲਿਆ ਰੋਣ ਲੱਗ ਗਏ, ਉਸ ਵੇਲੇ ਸਮਝਿਆ ਕਿ ਮੇਰੇ ਮਨ ਦਾ ਕੋਈ ਵਹਿਮ ਹੈ ਸੀ, ਕਿਉਂਕਿ ਸਾਰੇ ਮਹਾਂਪੁਰਸ਼ਾਂ ਨੇ ਆਪਣੇ ਆਪ ਦੇ ਬਾਰੇ ਪਹਿਲਾਂ ਦੱਸ ਦਿੱਤਾ, ਮਾਤਾ ਨੂੰ ਜ਼ਰੂਰ ਦੱਸਦੇ ਨੇ। ਸ਼੍ਰੀ ਰਾਮ ਚੰਦਰ ਜੀ ਨੇ ਆਪਣੀ ਮਾਤਾ ਕੌਸ਼ਲਿਆ ਨੂੰ ਸਾਰਾ ਕੁਛ ਦਿਖਾਤਾ, ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਨੇ ਆਪਣੀ ਮਾਤਾ ਨੂੰ ਜਦੋਂ ਮਿੱਟੀ ਖਾਂਦੇ ਸੀ, ਮਿੱਟੀ ਖਾਣ ਦੇ ਬਹਾਨੇ ਮਾਤਾ ਨੇ ਆ ਕੇ ਕਿਹਾ ਤੂੰ ਮਿੱਟੀ ਖਾਧੀ ਹੈ, ਫਿਰ ਹਿਲਾਤਾ ਨਹੀਂ ਨਹੀਂ, ਉਹਨਾਂ ਨੇ ਕਿਹਾ ਗਪੌੜੂ ਨਾ ਹੋਵੇ, ਉਦੋਂ ਦਾ ਗਪੌੜੂ ਨਾਮ ਪਿਆ ਹੋਇਆ ਮੂੰਹ ਅੱਟ। ਜਦ ਮੂੰਹ ਅੱਟਿਆ ਕੀ ਦੇਖਦੇ ਨੇ ਸਾਰੀ ਤਰਲੋਕੀ ਮੂੰਹ ਵਿੱਚ ਸ਼ਕਤੀ ਦਿਖਾਤੀ, ਨਾਲ ਦੀ ਨਾਲ ਮਾਇਆ ਪਾਤੀ, ਦਿਖਾ ਕੇ ਵੀ ਦਿਖਾਉਂਦੇ ਹੈਗੇ ਮਹਾਂਪੁਰਸ਼, ਲੇਕਿਨ ਮਾਇਆ ਪੈ ਜਾਂਦੀ ਆ ਉਸ ਵੇਲੇ। ਜਦ ਗੁਰੂ ਨਾਨਕ ਪਾਤਸ਼ਾਹ ਨੇ ਦਿਖਾਇਆ ਦੁੱਧ ਮੰਗ ਲਿਆ, ਨਾਲ ਦੀ ਨਾਲ ਮਾਇਆ ਪੈ ਗਈ। ਮਾਤਾ ਕਹਿਣ ਲੱਗੇ ਐਸੇ ਸਮਰੱਥ ਨੇ, ਬਾਲਪਨ ਦੀਆਂ ਜੇ ਗੱਲਾਂ ਦੱਸੀਏ ਤੁਹਾਨੂੰ, ਆਪ ਬਾਹਰ ਜਾ ਕੇ ਸੌਂ ਜਾਂਦੇ ਨੇ,